ਵਾਹਿਗੁਰੂ ਸਾਹਿਬ ਜੀਓ ਸਲੋਕ ਮਹੱਲਾ ਤੀਜਾ ਪੰਡਤ ਪੜ ਪੜ ਉੱਚਾ ਕੂਕ ਦਾ ਮਾਇਆ ਮੋਹ ਪਿਆਰ ਅੰਤਰ ਬ੍ਰਹਮ ਨਾ ਚੀਨਈ ਮਨ ਮੂਰਖ ਗਾਵਾਰ ਪੰਡਤ ਪੜ ਪੜ ਉੱਚਾ ਕੂਕ ਦਾ ਮਾਇਆ ਮੋਹ ਪਿਆਰ ਅੰਤਰ ਬ੍ਰਹਮ ਨਾ ਚੀਨਈ ਮਨ ਮੂਰਖ ਗਾਵਾਰ ਦੂਜੈ ਭਾਇ ਜਗਤ ਪਰ ਬੋਧ ਦਾ ਨਾ ਬੂਝੈ ਵਿਚਾਰ ਬਿਰਥਾ ਜਨਮ ਗਵਾਇਆ ਮਰ ਜੰਮੈ ਵਾਰੋ ਵਾਰ ਦੂਜੈ ਭਾਇ ਜਗਤ ਪਰ ਬੋਧ ਦਾ ਨਾ ਬੂਝੈ ਵਿਚਾਰ ਬਿਰਥਾ ਜਨਮ ਗਵਾਇਆ ਮਰ ਜੰਮੈ ਵਾਰੋ ਵਾਰ ਪੰਡਤ ਪੜ ਪੜ ਉੱਚਾ ਕੂਕ ਦਾ ਮਾਇਆ ਮੋਹ ਪਿਆਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਿਸੰਗਤ ਜੀਓ ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਜਿੱਥੇ ਆ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ ਜਗਮਗ ਜੋਤ ਬਿਰਾਜ ਰਹੀ ਸ਼੍ਰੀ ਗੁਰੂ ਗ੍ਰੰਥ ਮਝਾਰ ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਗੁਰਬਾਣੀ ਦੀ ਰਚਨਾ ਕੀਤੀ ਰਚਨਾ ਹੀ ਨਹੀਂ ਕੀਤੀ ਗੁਰਬਾਣੀ ਨੂੰ ਗੁਰੂ ਦਾ ਰੁਤਬਾ ਵੀ ਪ੍ਰਦਾਨ ਕੀਤਾ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਰੁਤਬਾ ਹੀ ਨਹੀਂ ਪ੍ਰਦਾਨ ਕੀਤਾ ਬਲਕਿ ਕਲਗੀਧਰ ਪਾਤਸ਼ਾਹ ਚੋਜੀ ਪ੍ਰੀਤਮ ਜੀ ਨੇ ਅੰਤਮ ਸਮੇਂ ਹਰ ਗੁਰਸਿੱਖ ਮਾਈ ਭਾਈ ਨੂੰ ਇਹ ਹੁਕਮ ਵੀ ਕਰ ਦਿੱਤਾ ਆਗਿਆ ਪਈ ਅਕਾਲ ਕੀ ਤਬਹਿ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਕਿ ਇਹ ਗੁਰਸਿੱਖੋ ਇਹ ਖਾਲਸਾ ਜੀ ਜਿੰਨੇ ਵੀ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਮਾਈ ਭਾਈ ਹਨ ਧਿਆਨ ਦੇ ਨਾਲ ਸੁਣ ਲਵੋ ਸਿੱਖਾਂ ਦਾ ਗੁਰੂ ਕੋਈ ਦੇਹਧਾਰੀ ਨਹੀਂ ਹੋਵੇਗਾ ਸਿੱਖਾਂ ਦਾ ਗੁਰੂ ਸ਼ਬਦ ਹੈ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦ ਹੈ ਜਗ ਬਹੁ ਰਾਨੰ ਹੁਣ ਉਸ ਸ਼ਬਦ ਗੁਰੂ ਨੂੰ ਵਰਣਾਤਮਕ ਰੂਪ ਦੇ ਕੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਤਿਆਰ ਕਰ ਦਿੱਤੀ ਗਈ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਇਹ ਸ਼ਬਦ ਦਾ ਆਧਾਰ ਹੈ। ਇਸ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਹਰ ਸਿੱਖ ਨੂੰ ਹੁਕਮ ਕੀਤਾ ਹੈ, ਗੁਰੂ ਮਾਨਿਓ ਗ੍ਰੰਥ ਹੈ, ਗੁਰਸਿੱਖੋ ਤੁਸਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਤਸਲੀਮ ਕਰਨਾ ਹੈ। ਧੰਨ ਹਨ ਉਹ ਗੁਰਸਿੱਖ ਮਾਈ ਭਾਈ ਜਿਹੜੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਤਸਲੀਮ ਕਰਦੇ ਹਨ। ਗੱਲ ਇੱਥੇ ਮੁੱਕ ਨਹੀਂ ਜਾਂਦੀ, ਬਲਕਿ ਧੰਨ ਹਨ ਉਹ ਗੁਰਸਿੱਖ ਮਾਈ ਭਾਈ ਜਿਹੜੇ ਗੁਰੂ ਦੀ ਆਗਿਆ, ਗੁਰੂ ਦੀ ਸਿੱਖਿਆ, ਗੁਰੂ ਦੇ ਉਪਦੇਸ਼ ਨੂੰ ਵੀ ਮੰਨਦੇ ਹਨ। ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨ ਲੈਣਾ ਹੀ ਕਾਫੀ ਨਹੀਂ, ਬਲਕਿ ਗੁਰੂ ਦੀ ਆਗਿਆ, ਗੁਰੂ ਦੀ ਸਿੱਖਿਆ ਨੂੰ ਮੰਨਣਾ ਸਾਡੇ ਲਈ ਨਿਹਾਇਤ ਜ਼ਰੂਰੀ ਹੈ। ਜਦੋਂ ਅਸੀਂ ਸਤਿਗੁਰੂ ਦੀ ਆਗਿਆ, ਗੁਰੂ ਦਾ ਹੁਕਮ ਮੰਨਦੇ ਹਾਂ, ਫਿਰ ਕੀ ਮਿਲਦਾ ਹੈ? ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਬਚਨ ਹਨ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਹੁਕਮ ਮੰਨ ਕੇ ਅਸੀਂ ਗੁਰੂ ਘਰ ਦੇ ਵਿੱਚ ਪ੍ਰਵਾਨ ਹੋ ਸਕਦੇ ਹਾਂ, ਅਤੇ ਨਾਲ ਹੀ ਖਸਮ ਦਾ ਮਹਿਲ ਰੱਬੀ ਦਰਗਾਹ ਪਰਮੇਸ਼ਰ ਦਾ ਸੱਚਖੰਡ ਵੀ ਸਾਨੂੰ ਨਸੀਬ ਹੋ ਸਕਦਾ ਹੈ। ਇਹ ਗੁਰੂ ਦਾ ਹੁਕਮ ਮੰਨਣ ਦਾ ਹੀ ਫਲ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਮਹਿਮਾ ਅਪਰ ਅਪਾਰ ਹੈ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਸ਼੍ਰੀ ਰਾਗ ਦੀ ਵਾਰ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਤਿਗੁਰੂ ਦੇ ਪਾਸ ਆਮ ਜਗਿਆਸੂ ਵੀ ਆਉਂਦੇ, ਸੰਗਤਾਂ ਵੀ ਆਉਂਦੀਆਂ, ਸਾਧੂ ਮਹਾਤਮਾ ਵੀ ਆਉਂਦੇ, ਹੋਰ ਮਤ ਮਤਾਂਤਰਾਂ ਦੇ ਲੋਕ ਵੀ ਆਉਂਦੇ, ਔਰ ਇੱਥੋਂ ਤੱਕ ਕਈ ਵਾਰੀ ਪੰਡਿਤ ਲੋਕ ਚਰਚਾ ਕਰਨ ਵਾਸਤੇ ਵੀ ਆਉਂਦੇ। ਜਿਵੇਂ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਇੱਕ ਬੇਣੀ ਨਾਮ ਕਰਕੇ ਪੰਡਿਤ ਜਿਸਨੇ ਬਹੁਤ ਸਾਰੇ ਪੁਸਤਕਾਂ ਦੇ ਊਠ ਵੀ ਨਾਲ ਲੱਦੇ ਹੋਏ ਸਨ, ਬਹੁਤ ਸਾਰੇ ਵਿਦਿਆਰਥੀ ਚੇਲੇ ਬਾਲੇ ਵੀ ਇਸ ਦੇ ਨਾਲ ਸਨ, ਇਹ ਵੀ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਆਇਆ ਹੈ। ਇਸ ਨੇ ਵੀ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਚਰਚਾ ਕੀਤੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਕ ਨਹੀਂ, ਅਨੇਕ ਵਾਰ ਜਿਹੜੇ ਇਹੋ ਜਿਹੇ ਪੜ੍ਹੇ ਲਿਖੇ ਵਿਦਵਾਨ ਲੋਕ ਆਉਂਦੇ ਜਿਹੜੇ ਕੇਵਲ ਸ਼ਾਸਤਰੀ ਗਿਆਨ ਨੂੰ ਹੀ ਰੱਬ ਦੀ ਪ੍ਰਾਪਤੀ ਦਾ ਸਾਧਨ ਮੰਨੀ ਬੈਠੇ ਸਨ, ਉਹਨਾਂ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੇ ਸੋਹਣੇ ਸੁਚੱਜੇ ਢੰਗ ਦੇ ਨਾਲ ਉਪਦੇਸ਼ ਦਿੱਤਾ ਹੈ। ਲਓ ਹੁਣ ਐਸਾ ਹੀ ਕੋਈ ਪੰਡਿਤ ਸਤਿਗੁਰੂ ਦੇ ਪਾਸ ਆਇਆ ਹੈ, ਜਿਹੜਾ ਸਟੇਜਾਂ 'ਤੇ ਬੈਠ ਕੇ ਜਾਂ ਖੜ ਕੇ ਲੋਕਾਂ ਨੂੰ ਧਰਮ ਗ੍ਰੰਥ ਪੜ੍ਹ ਪੜ੍ਹ ਕੇ ਉੱਚੀ ਉੱਚੀ ਉਪਦੇਸ਼ ਦਿੰਦਾ ਸੀ, ਅਤੇ ਉਹਦੇ ਮਨ ਦੀ ਹਾਲਤ ਕੀ ਸੀ? ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਦਾ ਇਸ ਪਾਵਨ ਸ਼ਲੋਕ ਦੇ ਵਿੱਚ ਬੜਾ ਸੋਹਣਾ ਸੀਨ ਖਿੱਚਿਆ ਹੈ। ਲਓ ਆਪ ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ, ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਲੋਕ ਮਹਲਾ ਤੀਜਾ। ਪੰਡਤ ਪੜ ਪੜ ਉੱਚਾ ਕੂਕਦਾ, ਮਾਇਆ ਮੋਹੇ ਪਿਆਰ।
ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਜਿਹੜਾ ਪੰਡਤ ਹੈ, ਜਿਸਨੂੰ ਕੇਵਲ ਸ਼ਾਸਤਰਾਂ ਦਾ ਗਿਆਨ ਹੈ, ਉਹ ਉਹਨਾਂ ਗ੍ਰੰਥਾਂ ਨੂੰ ਪੜ੍ਹ ਪੜ੍ਹ ਕੇ ਉੱਚਾ ਕੂਕਦਾ, ਬਹੁਤ ਉੱਚੀ ਉੱਚੀ ਕੂਕਦਾ ਹੈ, ਉੱਚੀ ਉੱਚੀ ਪੁਕਾਰਦਾ ਹੈ। ਇਹਦਾ ਮਤਲਬ ਇਹ ਹੈ, ਕਈ ਜਿਹੜੇ ਵਿਦਵਾਨ ਨੇ ਉਹ ਸਟੇਜਾਂ 'ਤੇ ਖੜ ਖੜ ਕੇ ਬੜੀਆਂ ਟਾਰਾਂ ਮਾਰਦੇ ਨੇ, ਬਹੁਤ ਉੱਚੀ ਉੱਚੀ ਆਵਾਜ਼ ਦੇ ਵਿੱਚ ਕੂ ਕੂ ਕੇ ਲੋਕਾਂ ਨੂੰ ਉਪਦੇਸ਼ ਦਿੰਦੇ ਹਨ, ਪਰ ਹਜ਼ੂਰ ਕਹਿੰਦੇ ਉਹਨਾਂ ਦੇ ਮਨ ਦੀ ਹਾਲਤ ਕੀ ਹੁੰਦੀ ਹੈ? ਮਾਇਆ ਮੋਹੇ ਪਿਆਰ, ਅੰਦਰੋਂ ਮਾਇਆ ਦੇ ਮੋਹ ਦੇ ਨਾਲ ਹੀ ਉਹਨਾਂ ਦਾ ਪਿਆਰ ਹੁੰਦਾ। ਲੋਕਾਂ ਨੂੰ ਤਾਂ ਧਰਮ ਗ੍ਰੰਥ ਪੜ੍ਹ ਪੜ੍ਹ ਕੇ ਉੱਚੀ ਉੱਚੀ ਬੋਲ ਕੇ ਉਪਦੇਸ਼ ਦਿੰਦੇ ਹਨ, ਪਰ ਆਪਣੇ ਮਨ ਦੇ ਅੰਦਰ ਮਾਇਆ ਦੇ ਮੋਹ ਦੇ ਨਾਲ ਹੀ ਪਿਆਰ ਹੁੰਦਾ ਹੈ।
ਅੰਤਰ ਬ੍ਰਹਮ ਨਾ ਚੇਨੈ ਮਨ ਮੂਰਖ ਗਾਵਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹਨਾਂ ਦੇ ਅੰਦਰ ਵੀ ਤੇ ਬ੍ਰਹਮ ਹੈ, ਉਹ ਬ੍ਰਹਮ ਤਾਂ ਸਾਰਿਆਂ ਅੰਦਰ ਵਸ ਰਿਹਾ ਹੈ। ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ, ਪਰ ਉਹ ਉਸਨੂੰ ਨਾ ਚੀਨੇ ਉਸਨੂੰ ਜਾਣ ਹੀ ਨਹੀਂ ਸਕਦਾ। ਮਨ ਮੂਰਖ ਗਾਵਾਰ, ਬਾਹਰੋਂ ਤੇ ਚਾਹੇ ਉਹ ਕਿਤਨਾ ਵੀ ਵਿਦਵਾਨ ਹੈ, ਕਿਤਨਾ ਵੀ ਪ੍ਰਚਾਰਕ ਹੈ, ਮਨ ਕਰਕੇ ਤਾਂ ਉਹ ਮੂਰਖ ਅਤੇ ਗਾਵਾਰ ਬੇਸਮਝ ਹੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਐਸੇ ਲੋਕਾਂ ਦੀ ਹਾਲਤ ਇਸ ਤਰ੍ਹਾਂ ਵੀ ਲਿਖੀ ਹੈ, ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ। ਜਿਹੜੇ ਐਸੇ ਕਥਨੀ ਦੇ ਧਨੀ ਹਨ ਪਰ ਅਮਲ ਕੋਈ ਨਹੀਂ, ਬਾਹਰੋਂ ਤੇ ਬੜਾ ਚਾਨਣ ਨਜ਼ਰ ਆਉਂਦਾ ਹੈ, ਜਦੋਂ ਸਟੇਜ 'ਤੇ ਬੋਲਦੇ ਨੇ ਬੜੀਆਂ ਗਿਆਨ ਦੀਆਂ ਗੱਲਾਂ ਕਰਦੇ ਨੇ, ਬੜੇ ਸ਼ਾਸਤਰਾਂ ਦੇ ਪ੍ਰਮਾਣ ਦਿੰਦੇ ਹਨ, ਪਰ ਅੰਦਰ ਅਗਿਆਨ ਦਾ ਹਨੇਰਾ ਹੀ ਹੁੰਦਾ। ਉਹਨਾਂ ਦੀ ਹਾਲਤ ਭਗਤ ਕਬੀਰ ਜੀ ਨੇ ਲਿਖੀ ਹੈ, ਕਬੀਰ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੈ ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰੈ। ਜਿਹੜੇ ਕੇਵਲ ਵਿਦਵਾਨ ਨੇ, ਜਿਨ੍ਹਾਂ ਦੀ ਕਰਨੀ ਅੱਛੀ ਨਹੀਂ ਹੈ, ਹੱਥ ਵਿੱਚ ਦੀਵਾ ਪਕੜਿਆ ਹੁੰਦਾ ਅਤੇ ਆਪ ਖੂਹੇ ਡਿੱਗਦੇ ਦੇਖੇ ਜਾਂਦੇ ਹਨ, ਇਸੇ ਲਈ ਤਾਂ ਹਜ਼ੂਰ ਕਹਿੰਦੇ ਨੇ ਅੰਦਰ ਬ੍ਰਹਮ ਵੀ ਹੈ, ਉਸਨੂੰ ਤਾਂ ਉਹ ਜਾਣਦੇ ਹੀ ਨਹੀਂ, ਮਨ ਕਰਕੇ ਮੂਰਖ ਅਤੇ ਬੇਸਮਝ ਹੁੰਦੇ ਹਨ।
ਦੂਜੇ ਭਾਏ ਜਗਤ ਪਰ ਬੋਧ ਦਾ ਨਾ ਬੂਝੈ ਵਿਚਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜਾ ਕੇਵਲ ਕਥਨੀ ਦਾ ਹੀ ਮਾਲਕ ਹੈ, ਉਹ ਵਿਦਵਾਨ ਦੂਜੇ ਪਾਏ, ਦੂਜੇ ਭਾਵ ਦੇ ਵਿੱਚ ਪੈ ਕੇ, ਭਾਵ ਮਾਇਆ ਦੇ ਮੋਹ ਦੇ ਵਿੱਚ ਫਸ ਕੇ, ਜਗਤ ਪ੍ਰਬੋਧ ਸੰਸਾਰ ਨੂੰ ਤੇ ਬੜਾ ਗਿਆਨ ਦਿੰਦਾ ਹੈ, ਲੋਕਾਂ ਨੂੰ ਤੇ ਬੜਾ ਸਮਝਾਉਂਦਾ ਹੈ। ਨਾ ਬੂਝੈ ਵਿਚਾਰ, ਆਪ ਜੋ ਧਰਮ ਗ੍ਰੰਥਾਂ ਦਾ ਅਸਲੀ ਸਿਧਾਂਤ ਹੈ, ਕੋਈ ਤੱਤ ਵਸਤੂ ਹੈ, ਉਹਦੀ ਵਿਚਾਰ ਸਮਝਦਾ ਹੀ ਨਹੀਂ। ਜਿਹੜੇ ਵਿਦਵਾਨ ਲੋਕ ਨੇ ਜੋ ਵੀ ਉਪਦੇਸ਼ ਦਿੰਦੇ ਨੇ, ਉਹਦੀ ਅਸਲੀਅਤ ਨੂੰ ਆਪ ਨਹੀਂ ਸਮਝਦੇ। ਉਹਨਾਂ ਦਾ ਖਿਆਲ ਇਹ ਹੁੰਦਾ ਹੈ ਵੀ ਜਿਹੜਾ ਸਾਡਾ ਉਪਦੇਸ਼ ਹੈ ਕੇਵਲ ਲੋਕਾਂ ਵਾਸਤੇ ਹੈ, ਸਾਡੇ ਆਪਣੇ ਵਾਸਤੇ ਨਹੀਂ। ਪਰ ਸਤਿਗੁਰੂ ਦਾ ਹੁਕਮ ਇਹ ਹੈ, ਪ੍ਰਥਮੇ ਮਨ ਪ੍ਰਬੁੱਧ ਹੈ ਆਪਣਾ ਪਾਸ਼ਾ ਅਵਰ ਹੀ ਜਾਵੇ, ਪਹਿਲਾਂ ਆਪਣੇ ਮਨ ਨੂੰ ਸਮਝਾਓ, ਫਿਰ ਦੂਜਿਆਂ ਨੂੰ ਉਪਦੇਸ਼ ਦੇ ਸਕਦੇ ਹੋ। ਜੇ ਆਪਣਾ ਮਨ ਨਹੀਂ ਸਮਝਿਆ ਤਾਂ ਦੂਜਿਆਂ ਨੂੰ ਉਪਦੇਸ਼ ਦੇਣ ਦਾ ਤੁਹਾਨੂੰ ਕੋਈ ਅਧਿਕਾਰ ਨਹੀਂ। ਪਰ ਪੰਡਿਤ ਦੂਜੇ ਭਾਵ ਦੇ ਵਿੱਚ, ਦੂਜੇ ਪਿਆਰ ਦੇ ਵਿੱਚ ਫਸ ਕੇ ਲੋਕਾਂ ਨੂੰ ਸਮਝਾਉਂਦਾ ਹੈ, ਸੰਸਾਰ ਨੂੰ ਸਮਝਾਉਂਦਾ ਹੈ, ਪਰ ਜੋ ਕੁਛ ਕਹਿੰਦਾ ਹੈ ਨਾ ਬੂਝਾ ਹੈ ਵਿਚਾਰ, ਉਸਦੀ ਵਿਚਾਰ ਨੂੰ ਆਪ ਨਹੀਂ ਸਮਝਦਾ।
ਬਿਰਥਾ ਜਨਮ ਗਵਾਇਆ ਮਰ ਜੰਮੈ ਵਾਰੋ ਵਾਰ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਪੰਡਿਤ ਨੇ ਤਾਂ ਆਪਣਾ ਜਨਮ ਵਿਅਰਥ ਗਵਾ ਲਿਆ, ਜਿਹੜਾ ਲੋਕਾਂ ਨੂੰ ਉਪਦੇਸ਼ ਦਿੰਦਾ ਪਰ ਆਪ ਨਹੀਂ ਕਮਾਉਂਦਾ। ਮਰ ਜੰਮੈ ਵਾਰੋ ਵਾਰ, ਉਹ ਤੇ ਬਈ ਬਾਰ ਬਾਰ ਜੰਮਦਾ ਮਰਦਾ ਹੀ ਰਹਿੰਦਾ, ਉਹਦਾ ਆਵਾਗਮਨ ਕਦੇ ਵੀ ਨਹੀਂ ਮੁੱਕ ਸਕਦਾ। ਸੁਖਮਨੀ ਸਾਹਿਬ ਬਾਣੀ ਅੰਦਰ ਪੰਜਵੇਂ ਗੁਰਦੇਵ ਜੀ ਨੇ ਵੀ ਲਿਖਿਆ ਹੈ, ਰਹਿਤ ਅਵਰ ਕਾਸ਼ ਅਵਰ ਕਮਾਵਤ, ਮਨਹਿ ਪ੍ਰੀਤ ਮੁਖੋਂ ਗੰਢ ਲਾਵਤ, ਜਾਨਨ ਹਾਰ ਪ੍ਰਭੂ ਪਰਬੀਨ, ਬਾਹਰ ਪੇਖਨਾ ਕਾਹੂ ਭੀਨ, ਅਵਰ ਉਪਦੇਸ਼ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਮਹਾਂਪੁਰਖ ਇੱਕ ਦ੍ਰਿਸ਼ਟਾਂਤ ਵਜੋਂ ਸਾਖੀ ਵੀ ਸੁਣਾਉਂਦੇ ਸਨ। ਕੋਈ ਪੰਡਿਤ ਕਥਾ ਕਰ ਰਿਹਾ ਸੀ, ਪੰਡਿਤ ਪੜ੍ਹ ਪੜ੍ਹ ਉੱਚਾ ਕੂਕਦਾ, ਲੋਕਾਂ ਨੂੰ ਉਪਦੇਸ਼ ਦੇ ਰਿਹਾ ਸੀ, ਗਊ ਮਾਤਾ ਹੁੰਦੀ ਹੈ, ਇਹਦਾ ਸਤਿਕਾਰ ਕਰਨਾ ਚਾਹੀਦਾ, ਇਹਦੀ ਸੇਵਾ ਕਰਨੀ ਚਾਹੀਦੀ ਹੈ। ਇਹ ਕਥਾ ਉਸ ਦਿਨ ਉਸ ਪੰਡਿਤ ਦੇ ਪੁੱਤਰ ਨੇ ਵੀ ਸੁਣ ਲਈ। ਬਾਅਦ ਵਿੱਚ ਉਹ ਆਪਣੀ ਦੁਕਾਨ 'ਤੇ ਗਿਆ, ਆੜਤ ਦੀ ਦੁਕਾਨ ਸੀ ਔਰ ਉੱਥੇ ਛੋਲੇ ਵੀ ਪਏ ਸਨ। ਇੱਕ ਆਵਾਰਾ ਗਊ ਬਾਜ਼ਾਰਾਂ ਵਿੱਚ ਅਕਸਰ ਇੰਡੀਆ ਵਿੱਚ ਆਮ ਤੁਰੀਆਂ ਫਿਰਦੀਆਂ ਨੇ। ਇੱਕ ਆਵਾਰਾ ਗਊ ਦੁਕਾਨ 'ਤੇ ਆਈ ਅਤੇ ਉਸਨੇ ਛੋਲਿਆਂ ਦੀ ਬੋਰੀ ਵਿੱਚ ਮੂੰਹ ਪਾਇਆ, ਛੋਲੇ ਖਾਣ ਲੱਗ ਪਈ। ਅਤੇ ਪੰਡਤ ਦਾ ਮੁੰਡਾ ਉਸ ਪੰਡਤ ਦੀ ਕਥਾ ਸੁਣ ਕੇ ਆਇਆ ਸੀ। ਮਨ ਵਿੱਚ ਸੋਚ ਰਿਹਾ ਸੀ ਵੀ ਪਿਤਾ ਜੀ ਨੇ ਆਖਿਆ ਸੀ ਗਊ ਮਾਤਾ ਹੁੰਦੀ, ਇਹਦੀ ਸੇਵਾ ਕਰਨੀ ਚਾਹੀਦੀ ਹੈ। ਉਹਨੇ ਉਸ ਗਊ ਨੂੰ ਬਿਲਕੁਲ ਨਹੀਂ ਹਟਾਇਆ, ਉਹ ਛੋਲੇ ਖਾਏਗੀ। ਉਦੋਂ ਨੂੰ ਉਹਦਾ ਪਿਤਾ ਪੰਡਤ ਵੀ ਆ ਗਿਆ ਅਤੇ ਉਸਨੇ ਉੱਥੇ ਇੱਕ ਡਾਂਗ ਚੁੱਕ ਲਈ ਅਤੇ ਜਾ ਕੇ ਉਸ ਗਾਂ ਦੇ ਮੂੰਹ 'ਤੇ ਡਾਂਗ ਮਾਰੀ ਅਤੇ ਉਸਨੂੰ ਉੱਥੋਂ ਭਜਾ ਦਿੱਤਾ ਅਤੇ ਨਾਲ ਆਪਣੇ ਮੁੰਡੇ ਨੂੰ ਵੀ ਝਿੜਕਾਂ ਦਿੱਤੀਆਂ। ਕਹਿਣ ਲੱਗਾ ਉਹ ਤੇਰੇ ਸਾਹਮਣੇ ਗਊ ਨੁਕਸਾਨ ਕਰ ਰਹੀ ਸੀ, ਤੂੰ ਉਸਨੂੰ ਹਟਾਇਆ ਕਿਉਂ ਨਹੀਂ? ਤਾਂ ਅੱਗੋਂ ਉਸ ਪੰਡਤ ਦੇ ਪੁੱਤਰ ਨੇ ਆਖਿਆ, ਪਿਤਾ ਜੀ ਤੁਸਾਂ ਹੀ ਤਾਂ ਆਖਿਆ ਸੀ ਵੀ ਗਊ ਮਾਤਾ ਹੁੰਦੀ, ਇਹਦੀ ਸੇਵਾ ਕਰਨੀ ਚਾਹੀਦੀ ਹੈ। ਅਤੇ ਪੰਡਤ ਗੁੱਸੇ ਵਿੱਚ ਕਹਿਣ ਲੱਗਾ, ਜਿਹੜਾ ਇਹ ਉਪਦੇਸ਼ ਹੈ ਲੋਕਾਂ ਵਾਸਤੇ ਹੁੰਦਾ, ਇਹ ਸਾਡੇ ਵਾਸਤੇ ਨਹੀਂ, ਤੂੰ ਤਾਂ ਘਰ ਉਜਾੜ ਕੇ ਰੱਖ ਦੇਵੇਂਗਾ। ਕਹਿਣ ਤੋਂ ਭਾਵ ਇਹ ਜਿਹੜੇ ਲੋਕ ਦੂਜਿਆਂ ਨੂੰ ਸਮਝਾਉਂਦੇ ਨੇ ਅਤੇ ਆਪ ਨਹੀਂ ਉਸ 'ਤੇ ਅਮਲ ਕਰਦੇ, ਹਜ਼ੂਰ ਕਹਿੰਦੇ ਉਹਨਾਂ ਨੇ ਜਨਮ 'ਤੇ ਵਿਅਰਥ ਗੁਆ ਲਿਆ, ਉਹ ਤਾਂ ਬਾਰ ਬਾਰ ਜੰਮਦੇ ਮਰਦੇ ਰਹਿੰਦੇ ਹਨ।
ਮਹਲਾ ਤੀਜਾ ਜਿੰਨੀ ਸਤਿਗੁਰ ਸੇਵਿਆ ਤਿੰਨੀ ਨਾਮ ਪਾਇਆ, ਬੂਝੋ ਕਰ ਵਿਚਾਰ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਉਹਨਾਂ ਪੰਡਤਾਂ ਦੇ ਮੁਕਾਬਲੇ 'ਤੇ ਜਿਹੜੇ ਲੋਕਾਂ ਦੇ ਉਪਦੇਸ਼ 'ਤੇ ਬਣੇ ਹੋਏ ਨੇ, ਜਿਹੜੀ ਕਰਨੀ ਵਾਲੇ ਗੁਰਮੁਖਾਂ ਦੀ ਅਵਸਥਾ ਦਾ ਜ਼ਿਕਰ ਕਰਦੇ ਹਨ, ਜਿੰਨੀ ਸਤਿਗੁਰ ਸੇਵਿਆ। ਭਾਈ ਜਿਨ੍ਹਾਂ ਨੇ ਸਤਿਗੁਰੂ ਦੀ ਸੇਵਾ ਕੀਤੀ ਹੈ ਅਤੇ ਸਤਿਗੁਰੂ ਦੀ ਸੇਵਾ ਕਰਕੇ ਅਤੇ ਨਾਮ ਨੂੰ ਪ੍ਰਾਪਤ ਕਰ ਲਿਆ, ਬੂਝੋ ਕਰ ਵਿਚਾਰ। ਸਤਿਗੁਰੂ ਕਹਿੰਦੇ ਭਾਈ ਉਹਨਾਂ ਦੇ ਜੀਵਨ ਦੀ ਵਿਚਾਰ ਕਰਕੇ ਵੀ ਦੇਖ ਲਓ, ਜਿਨ੍ਹਾਂ ਨੇ ਸਤਿਗੁਰੂ ਦੀ ਸੇਵਾ ਕਰਕੇ, ਭਾਵ ਕੇਵਲ ਪੜ੍ਹ ਕੇ ਨਹੀਂ ਅਮਲੀ ਜੀਵਨ ਹਾਸਲ ਕਰਕੇ, ਹੱਥੀਂ ਸੇਵਾ ਕਰਕੇ ਅਤੇ ਜਿਨ੍ਹਾਂ ਨੇ ਗੁਰੂ ਦੇ ਪਾਸੋਂ ਨਾਮ ਪ੍ਰਾਪਤ ਕੀਤਾ ਹੈ, ਉਹਨਾਂ ਦੀ ਪਦਵੀ ਮਹਾਨ ਉੱਤਮ ਹੈ।
ਸਦਾ ਸ਼ਾਂਤ ਸੁਖ ਮਨ ਵਸੈ, ਚੂਕੈ ਕੂਕ ਪੁਕਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਦਾ ਸ਼ਾਂਤ, ਫਿਰ ਉਹਨਾਂ ਦੇ ਮਨ ਦੇ ਵਿੱਚ ਹਮੇਸ਼ਾ ਲਈ ਸ਼ਾਂਤੀ ਵਸ ਗਈ ਅਤੇ ਸੁਖ ਮਨ ਵਸੈ ਅਤੇ ਆਤਮਕ ਸੁੱਖ ਵੀ ਉਹਨਾਂ ਦੇ ਮਨ ਦੇ ਵਿੱਚ ਆ ਕੇ ਵਸ ਜਾਂਦਾ। ਚੂਕੈ ਕੂਕ ਪੁਕਾਰ, ਜਿਹੜੀ ਉਹਨਾਂ ਦੀ ਕੂਕ ਪੁਕਾਰ ਹੈ ਉਹ ਸਾਰੀ ਖਤਮ ਹੋ ਜਾਂਦੀ। ਇਹਦਾ ਮਤਲਬ ਇਹ ਹੈ ਗੁਰਮੁਖ ਜਿਹੜੀ ਅਸਲੀ ਜਿਹੜੀ ਆਤਮਕ ਅਵਸਥਾ ਹੈ ਉਸਨੂੰ ਪ੍ਰਾਪਤ ਕਰਕੇ ਹਮੇਸ਼ਾ ਲਈ ਸ਼ਾਂਤ ਹੋ ਜਾਂਦੇ ਨੇ। ਉਹ ਕੇਵਲ ਜਿਹੜੇ ਕਥਨੀ ਦੇ ਪੰਡਤ ਨੇ, ਪ੍ਰਚਾਰਕ ਨੇ, ਉਹਨਾਂ ਵਾਂਗੂ ਸਟੇਜਾਂ 'ਤੇ ਜਾ ਕੇ ਉਹ ਨਹੀਂ ਕੂਕ ਪੁਕਾਰ ਕਰਦੇ ਔਰ ਉਹ ਪਿਆਰ ਦੇ ਨਾਲ ਲੋਕਾਂ ਨੂੰ ਸਮਝਾਉਂਦੇ ਨੇ, ਸ਼ਾਂਤ ਸਹਿਜ ਅਵਸਥਾ ਵਿੱਚ ਟਿਕ ਕੇ ਲੋਕਾਂ ਨੂੰ ਸਮਝਾਉਂਦੇ ਹਨ।
ਆਪੇ ਨੂੰ ਆਪ ਖਾਏ, ਮਨ ਨਿਰਮਲ ਹੋਵੇ, ਗੁਰ ਸ਼ਬਦੀ ਵਿਚਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਗੁਰਮੁਖ ਜਨ ਹਨ ਉਹ ਗੁਰ ਸ਼ਬਦੀ ਵਿਚਾਰ, ਉਹ ਗੁਰੂ ਸ਼ਬਦ ਦੁਆਰਾ ਹਮੇਸ਼ਾ ਲਈ ਵਿਚਾਰ ਕਰਦੇ ਨੇ। ਆਤਮਾ ਕੀ ਵਸਤੂ ਹੈ, ਪਰਮਾਤਮਾ ਕੀ ਵਸਤੂ ਹੈ, ਸੰਸਾਰ ਕੀ ਵਸਤੂ ਹੈ, ਇਉਂ ਗੁਰੂ ਕੇ ਸ਼ਬਦਾਂ ਦੁਆਰਾ, ਗੁਰਬਾਣੀ ਦੁਆਰਾ ਇਸ ਗੱਲ ਦੀ ਵਿਚਾਰ ਕਰਦੇ ਨੇ। ਆਤਮਾ ਪਰਮਾਤਮਾ ਦੀ ਅੰਸ਼ ਹੈ ਅਤੇ ਸੰਸਾਰ ਇਹ ਇੱਕ ਨਾਸ਼ਵਾਨ ਵਸਤੂ ਹੈ। ਇਸ ਤਰ੍ਹਾਂ ਗੁਰੂ ਸ਼ਬਦ ਦੁਆਰਾ ਵਿਚਾਰ ਕਰਦੇ ਨੇ, ਆਪੇ ਨੂੰ ਆਪ ਖਾਏ, ਫਿਰ ਉਹ ਆਪਣੇ ਆਤਮਾ ਦਾ ਅਭਿਆਸ ਕਰਕੇ ਅਤੇ ਆਪਣੇ ਆਤਮਾ ਦੇ ਸ਼ੁੱਧ ਗਿਆਨ ਨੂੰ ਹਾਸਲ ਕਰਕੇ ਆਪ ਖਾਏ ਅਤੇ ਜਿਹੜਾ ਹੰਕਾਰ ਅਤੇ ਹਉਮੈ ਦਾ ਭਾਵ ਹੈ ਅਥਵਾ ਮਲੀਨ ਆਪ ਹੈ ਉਸਨੂੰ ਉਖਾ ਲੈਂਦੇ ਨੇ, ਨਾਸ ਕਰ ਦਿੰਦੇ ਨੇ। ਮਨ ਨਿਰਮਲ ਹੋਵੇ ਅਤੇ ਫਿਰ ਉਹਨਾਂ ਦਾ ਮਨ ਗੰਗਾ ਦੇ ਪਾਣੀ ਵਾਂਗ ਨਿਰਮਲ ਹੋ ਜਾਂਦਾ ਹੈ। ਅਤੇ ਜਿਨ੍ਹਾਂ ਦਾ ਮਨ ਨਿਰਮਲ ਹੋ ਜਾਵੇ ਉਹਨਾਂ ਦੇ ਬਾਰੇ ਭਗਤ ਕਬੀਰ ਜੀ ਨੇ ਲਿਖਿਆ ਹੈ, ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਪਹਿਲਾਂ ਤੇ ਭਗਤ ਭਗਵਾਨ ਦੇ ਪਿੱਛੇ ਪਿੱਛੇ ਮਿੰਨਤਾਂ ਤਰਲੇ ਕਰਦਾ ਫਿਰਦਾ ਹੈ, ਪਰ ਜਦੋਂ ਭਗਤੀ ਕਰਕੇ ਸੇਵਾ ਸਿਮਰਨ ਕਰਕੇ ਮਨ ਨਿਰਮਲ ਹੋ ਜਾਂਦਾ ਹੈ ਤੇ ਭਗਤ ਕਬੀਰ ਜੀ ਕਹਿੰਦੇ ਨੇ ਪਾਛਾ ਲਾਗੋ ਹਰ ਫਿਰੇ, ਤੇ ਫਿਰ ਵਾਹਿਗੁਰੂ ਉਹਨਾਂ ਦੇ ਪਿੱਛੇ ਲੱਗਿਆ ਫਿਰਦਾ। ਕਿੰਨੀ ਕਮਾਲ ਦੀ ਗੱਲ ਹੈ, ਜਦੋਂ ਕੋਈ ਵੱਡਾ ਪੁੱਤਰ ਗੁਸਤਾਖ ਹੋਵੇ ਉਹ ਆਪਣੇ ਮਾਤਾ ਪਿਤਾ ਦੇ ਪਿੱਛੇ ਪਿੱਛੇ ਮਿੰਨਤਾਂ ਤਰਲੇ ਕਰਦਾ ਫਿਰਦਾ ਹੈ, ਮੈਨੂੰ ਮਾਫ਼ ਕਰ ਦਿਓ। ਪਰ ਜਦੋਂ ਪੁੱਤਰ ਲਾਇਕ ਬਣ ਜਾਂਦਾ ਤਾਂ ਮਾਤਾ ਪਿਤਾ ਉਹਦੇ ਪਿੱਛੇ ਪਿੱਛੇ ਫਿਰਦੇ ਨੇ। ਇਹ ਗੱਲ ਸਾਰੀ ਪਿਆਰ ਦੀ ਹੁੰਦੀ ਹੈ, ਇਤਬਾਰ ਦੀ ਹੁੰਦੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਗੁਰਮੁਖ ਵਿਅਕਤੀ ਹੈ ਉਹ ਗੁਰੂ ਸ਼ਬਦਾਂ ਦੀ ਵਿਚਾਰ ਕਰਕੇ ਅਤੇ ਆਪਣੇ ਆਪੇ ਦੇ ਆਤਮਾ ਦੇ ਅਭਿਆਸ ਦੁਆਰਾ ਆਪਾ ਭਾਵ ਨੂੰ ਨਾਸ ਕਰ ਦਿੰਦਾ ਤੇ ਫਿਰ ਉਹਦਾ ਮਨ ਨਿਰਮਲ ਹੋ ਜਾਂਦਾ ਹੈ।
ਨਾਨਕ ਸ਼ਬਦ ਰਤੇ ਸੇ ਮੁਕਤ ਹੈ ਹਰ ਜੀਉ ਹੇਤ ਪਿਆਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਸ਼ਬਦ ਵਿੱਚ ਰੰਗੇ ਗਏ ਨੇ, ਨਾਮ ਬਾਣੀ ਦੇ ਰੰਗ ਵਿੱਚ ਰੰਗੇ ਗਏ ਨੇ, ਉਹ ਬਈ ਮੁਕਤ ਹਨ। ਹਰ ਜੀਉ ਹੇਤ ਪਿਆਰ, ਉਹਨਾਂ ਦਾ ਵਾਹਿਗੁਰੂ ਜੀ ਦੇ ਨਾਲ ਤਨ ਦਾ ਵੀ ਤੇ ਮਨ ਦਾ ਪਿਆਰ ਹੋ ਜਾਂਦਾ ਹੈ।
ਓੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੈ ਥਾਏ।
ਪੌੜੀ ਬਈ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸਿੱਖਿਆ ਬਖਸ਼ਿਸ਼ ਕਰਦੇ ਹਨ, ਗੁਰਮੁਖੋ ਵਾਹਿਗੁਰੂ ਦੀ ਕੀਤੀ ਹੋਈ ਸੇਵਾ ਸਫਲ ਹੁੰਦੀ ਹੈ। ਸੇਵਾ ਕੀ ਹੈ? ਸਿਮਰਨ ਕਰਨਾ, ਨਾਮ ਜਪਣਾ। ਹਰ ਸੇਵਾ ਮੈਂ ਪਰਮ ਨਿਧਾਨ, ਹਰ ਸੇਵਾ ਮੁੱਖ ਅੰਮ੍ਰਿਤ ਨਾਮ। ਉਸ ਵਾਹਿਗੁਰੂ ਦੀ ਨਾਮ ਸਿਮਰਨ ਰੂਪ ਕੀਤੀ ਹੋਈ ਸੇਵਾ ਸਫਲ ਹੈ, ਗੁਰਮੁਖ ਪਾਵੈ ਥਾਏ। ਪਰ ਹਜ਼ੂਰ ਕਹਿੰਦੇ ਜਦੋਂ ਗੁਰੂ ਦੁਆਰਾ ਗੁਰੂ ਦੇ ਸਨਮੁਖ ਹੋ ਕੇ ਵਾਹਿਗੁਰੂ ਦੀ ਸੇਵਾ ਕੀਤੀ ਜਾਵੇ ਪਾਵੈ ਥਾਏ, ਵਾਹਿਗੁਰੂ ਉਸ ਨੂੰ ਥਾਂ ਪਾਉਂਦਾ ਹੈ।
ਜਿਸ ਹਰ ਪਾਵੈ ਤਿਸ ਗੁਰ ਮਿਲੈ ਸੋ ਹਰ ਨਾਮ ਤੇ ਆਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਸ ਹਰ ਪਾਵੈ, ਵੀ ਜਿਸ ਨੂੰ ਵਾਹਿਗੁਰੂ ਪਰਮੇਸ਼ਰ ਪਾ ਜਾਵੇ, ਜਿਸ ਗੁਰ ਮਿਲੇ ਉਸਨੂੰ ਗੁਰੂ ਮਿਲਦੇ ਨੇ। ਭਾਵ ਜਿਨ੍ਹਾਂ ਉੱਤੇ ਮੇਰਾ ਮਾਲਕ ਵਾਹਿਗੁਰੂ ਪ੍ਰਸੰਨ ਹੁੰਦਾ ਹੈ ਅਤੇ ਉਹਨਾਂ ਨੂੰ ਪੂਰੇ ਗੁਰੂ ਮਿਲ ਜਾਂਦੇ ਨੇ। ਸੋ ਹਰ ਨਾਮ ਤੇ ਆਏ ਤੇ ਫਿਰ ਉਹੀ ਭਾਈ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੇ ਹਨ।
ਗੁਰ ਸ਼ਬਦੀ ਹਰ ਪਾਈ ਹੈ ਹਰ ਪਾਰ ਲੰਘਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਗੁਰੂ ਸ਼ਬਦ ਦੀ ਕਮਾਈ ਕਰਕੇ ਹੀ, ਨਾਮ ਬਾਣੀ ਦੇ ਅਭਿਆਸ ਦੁਆਰਾ ਹੀ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰੀਦਾ ਤੇ ਜਿਹੜਾ ਵੀ ਵਾਹਿਗੁਰੂ ਦੇ ਨਾਮ ਦੇ ਬੇੜੇ ਤੇ ਚੜ ਜਾਵੇ ਹਰ ਪਾਰ ਲੰਘਾਏ, ਵਾਹਿਗੁਰੂ ਉਸਨੂੰ ਸੰਸਾਰ ਸਮੁੰਦਰ ਤੋਂ ਵੀ ਪਾਰ ਲੰਘਾ ਦਿੰਦਾ ਹੈ।
ਮਨ ਹੱਠ ਕੇ ਨੈ ਨਾ ਪਾਇਓ ਪੁੱਛੋ ਵੇਦਾ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਮਨ ਦੇ ਹੱਠ ਦੇ ਨਾਲ ਕਿਸੇ ਨੇ ਵੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਨਹੀਂ ਕੀਤਾ, ਉਹ ਤੇ ਗੋਬਿੰਦ ਪਾਓ ਭਗਤ ਦਾ ਭੁੱਖਾ ਹੈ। ਪੁੱਛੋ ਵੇਦਾਂ ਜਾਏ, ਭਾਈ ਵੇਦਾਂ ਵਾਲਿਆਂ ਨੂੰ ਵੀ ਜਾ ਕੇ ਪੁੱਛ ਲਵੋ, ਜਿਹੜੇ ਵੇਦ ਪੜ੍ਹਦੇ ਨੇ ਕਰਮ ਕਾਂਡ ਕਰਦੇ ਨੇ ਉਹਨਾਂ ਨੂੰ ਵੀ ਰੱਬ ਨਹੀਂ ਮਿਲ ਸਕਿਆ।
ਨਾਨਕ ਹਰ ਕੀ ਸੇਵਾ ਸੋ ਕਰੈ ਜਿਸ ਲਏ ਹਰ ਲਾਏ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ ਉਸ ਵਾਹਿਗੁਰੂ ਦੀ ਸੇਵਾ ਵੀ ਉਹੀ ਕਰਦਾ ਹੈ, ਭਾਵ ਸਿਮਰਨ ਰੂਪ ਸੇਵਾ। ਵਾਹਿਗੁਰੂ ਦੀ ਸਿਮਰਨ ਰੂਪ ਸੇਵਾ ਉਹੀ ਕਰਦਾ ਹੈ ਜਿਸ ਲਏ ਹਰ ਲਾਏ, ਜਿਸਨੂੰ ਵਾਹਿਗੁਰੂ ਪਰਮੇਸ਼ਰ ਆਪ ਹੀ ਆਪਣੇ ਲੜ ਲਾ ਲਵੇ। ਕਿਉਂਕਿ ਨਾਮ ਜਪਣਾ ਭਗਤੀ ਕਰਨੀ ਵਾਹਿਗੁਰੂ ਦੀ ਦਾਤ ਹੈ, ਇਹ ਉਸਦੀ ਕਿਰਪਾ ਤੋਂ ਬਿਨਾਂ ਨਹੀਂ ਅਸੀਂ ਕੁਛ ਵੀ ਕਰ ਸਕਦੇ। ਇਸੇ ਲਈ ਤਾਂ ਸਤਿਗੁਰੂ ਮਹਾਰਾਜ ਨੇ ਫਰਮਾਇਆ ਹੈ, ਆਪ ਜਪਾਏ ਜਪੈ ਸੋ ਨਾਓ, ਆਪ ਗਾਵਾਏ ਸੋ ਹਰ ਗੁਣ ਗਾਓ। ਜਿਨ੍ਹਾਂ ਨੂੰ ਵਾਹਿਗੁਰੂ ਆਪਣੇ ਲੜ ਲਾ ਲੈਂਦਾ ਹੈ ਉਹੀ ਵਾਹਿਗੁਰੂ ਦੀ ਸੇਵਾ ਸਿਮਰਨ ਭਗਤੀ ਕਰਦੇ ਹਨ।
ਸਲੋਕ ਮਹਲਾ ਤੀਜਾ ਨਾਨਕ ਸੋ ਸੂਰਾਵਰਿਆਮ ਜਿਨ ਵਿੱਚੋਂ ਦੁਸ਼ਟ ਅਹੰਕਾਰਨ ਮਾਰਿਆ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਸੂਰਮਿਆਂ ਦਾ प्रसंग चल पिया। ते बहुत सारे गोरसे कहन लगे महाराज सुरमे भी बड़े महान हुंदे ने। धन गुरु अमरदास महाराज सच्चे पातशाह दे चरणा विच बेनती कीती, महाराज आप कृपा करो सानू ये दसो असली धर्मी सुरमे की अवस्था किहो जी होनी चाहीदी है। धन गुरु अमरदास महाराज सच्चे पातशाह इत्थे फरमाउंदे ने, नानक सो सूरा वरिया, असली सूरमा ते वरिया बहादुर ओ है जिन विचों दुष्ट अहंकारण मारिया, जिसने अपने मन दे विचों जड़ा दुष्ट अहंकारण जड़ा हंकार रूपी रावण ते हरनाक्ष सी उनू मार दिता। असली सूरबीर बहादुर ओ है जिसने उस दुष्ट हंकार नूं ते अंदर होर जिहड़े विकार ने उन्हां नूं खत्म कर दिता। क्योंकि दो किस्म दे साडे दुश्मन ने, एक बाहर ने एक अंदर ने। पर हजूर कहिंदे ने जिसने अपने अंदरले सब तो वैरी दुश्मन हंकार नूं मार दिता है, हर जीओ हंकार ना पावे वेद कूक सुनावै, ओ असली सूरबीर बहादुर अखवा सकदा है।
गुरमुख नाम सालाहे जन्म सवारिया।
साहिब सतगुरु सच्चे पातशाह फरमाउंदे ने भाई उस धर्मी सूरमे ने, उस संत रूप सूरमे ने गुरमुख नाम सालाहे गुरु द्वारा वाहिगुरु दे नाम नूं सलाह के जन्म सवारिया, अपने इस मनुखा जन्म नूं सवार लिया, सफला कर लिया है।
आप होआ सदा मुक्त सब कुल निस्तारिया।
साहिब सतगुरु सच्चे पातशाह फरमाउंदे ने भाई ओ आप ते हमेशा लई मुक्त हो ही गया है, ते सब कुल निस्तारिया, उसने सारी कुल दा भी उधार कर दिता।
ओहन सच द्वार नाम प्यारिया।
साहिब सतगुरु सच्चे पातशाह फरमाउंदे ने भाई जेडे गुरमुख प्यारे वाहिगुरु दे नाम दे नाल प्यार करदे ने, सोहण सच द्वार उस वाहिगुरु दे सचखंड दरबार दे विच वी शोभा प्राप्त करदे हन।
मनमुख मर है अहंकार मरण विगाड़िया।
साहिब सतगुरु सच्चे पातशाह जड़े नकली सूरमे ने उन्हां दी हालत दसदे ने, जड़े मनमुख ने हंकार दे विच मर जांदे ने, और उन्हां नूं रब्बी दरगाह दे विच कदे भी मान सन्मान नहीं हासिल हो सकदा। मरण विगाड़िया, उन्हां ने ते अपना मरना ही विगाड़ दिता है। एक ते सफल मरना है ना, सतगुरु दे बचन है ऐसे मरो जे बहुर ना मरना। कबीर मरता मरता जग मुआ मर पी ना जाना कोई, ऐसी मरनी जो मरै बहुर ना मरना होए। सफल मरना ओ है अंत काल नारायण सिमरै, ऐसी चिंता महजे मरै बदत त्रिलोचन ते नर मुक्ता पीतंबर वाके हृदय वसै। ते दूसरा पाई सफल मरना ओ है जब आप की औद निदान बने अति ही रण में तब जूझ मरो। हजूर कहिंदे ने ये सफल मरना है, पर जिहड़े मनमुख लोग हंकार दे विच मरदे ने उन्हां ने ते मरना ही विगाड़ दिता है। इहदा मतलब ये है जे कोई हंकार दे विच कुर्बानी भी करदा है ना, वह भी दरगाहे प्रवान नहीं हुंदी। ते जिहड़ा प्यार दे विच कुर्बानी करदा है, क्योंकि एक हंकार दे विच कुर्बानी हुंदी, दूसरी प्यार दे विच भी कुर्बानी हुंदी है। जो तो प्रेम खेलन का चाओ सिर तार तली गली मेरी आओ। सतगुरु दे बचन ने भी जिहदा गुरु घर दे नाल प्रेम है, जिहड़ा प्रेम दी खेड खेडना चाहुंदा है, वह अपना सिर तली ते रख के आवे। जो तो प्रेम खेलन का चाओ सिर तार तली गली मेरी आओ, इत मार्ग पैर त्रीजै सिर दीजै काण ना कीजै। ये है गुरमुखां दी सफल कुरबानी, जिहड़े गुरु दे प्यार दे विच आपा वारदे ने, ते जिहड़े हंकार दे विच ही लड़दे मरदे ने उन्हां दी कुरबानी भाई दरगाह दे विच नहीं प्रवान हुंदी, उह ते अपना मरना ही विगाड़ लैंदे ने। जिवें कई ऐसे भी मूर्ख बंदे हुंदे ने, उह बिना मतलब तों किसे नाल लड़ाई सहेड़दे ने। जिवें एक पासे धर्मी सूरमे भी हुंदे ने, दूसरे पासे जालम भी हुंदे ने। जालम दे मन दे विच हंकार हुंदा, उहनूं अपनी शक्ति दा घमंड हुंदा। मरदे ओ भी ने, गदार भी मरदे ने, दुष्ट भी मरदे ने, पर वह हंकार विच मरदे ने, इसलिए उन्हां दा मरना प्रवान नहीं। ते जिहड़े प्यार दे विच किसे गरीब दी किसे मजलूम दी रखिया लई मरदे ने, धर्म दे लई मरदे ने, गुरु दे लई मरदे ने, सिखी दी शमा तो कुरबान हुंदे ने। जिवें आपां धन श्री गुरु तेग बहादुर साहिब जी दा कल पावन शहीदी पुरब भी मनाया, सतगुरु महाराज दे तन सिखां ने गुरु दे प्यार विच आपा वारिया, ये असली सफल कुरबानी है। हजूर कहिंदे ने मनमुख मरे हंकार, ते जिहड़े मनमुख लोग ने हंकार विच मरदे ने। चंदू भी तो मरिया ही सी, औरंगजेब भी मरिया सी, ते हुण दे भी जिहड़े गदार ते दुष्ट ने मरदे ने, पर हजूर कहिंदे ओ ते उन्हां ने ते मरना ही विगाड़ दिता।